SBS ਦੇ ਨਿਊਜ਼ ਡੈਸਕ ਤੋਂ MP ਸਿੰਘ ਆਪ ਸਭ ਦਾ ਸਵਾਗਤ ਕਰਦਾ ਹੈ। ਅੱਜ ਦੀਆਂ ਮੁੱਖ ਖਬਰਾਂ ਇਸ ਪ੍ਰਕਾਰ ਹਨ। ਸਿਡਨੀ ਦੇ ਬੌਂਡਾਈ ਇਲਾਕੇ ਵਿੱਚ ਸਾਹਮਣੇ ਆਇਆ ਹੈ ਸਥਾਨਕ ਕੋਰੋਨਾ ਵਾਇਰਸ ਦਾ ਇੱਕ ਨਵਾਂ ਕੇਸ। ਵਿਕਟੋਰੀਆ ਸੂਬੇ ਵੱਲੋਂ ਕੋਰੋਨਾ ਵਾਇਰਸ ਬੰਸੀਆਂ ਵਿੱਚ ਨਰਮੀ ਦਾ ਐਲਾਨ। ਅਤੇ ਖੇਡਾਂ ਵਿੱਚ ਕੋਰੋਨਾ ਯੋਧਿਆਂ ਲਈ ਤਗਮਾ ਜਿੱਤਣਾ ਚਾਹੁੰਦਾ ਹੈ ਭਾਰਤੀ ਹਾਕੀ ਕਪਤਾਨ ਮਨਪ੍ਰੀਤ। ਹੁਣ ਖਬਰਾਂ ਵਿਸਥਾਰ ਨਾਲ। ਵਿਦੇਸ਼ੀ ਹਵਾਈ ਉਡਾਣਾਂ ਦੇ ਕਰਮਚਾਰੀਆਂ ਨੂੰ ਲਿਜਾਣ ਵਾਲੇ ਸਿਡਨੀ ਦੇ ਇੱਕ ਡਰਾਈਵਰ ਵਿੱਚ ਕੋਰੋਨਾ ਵਾਇਰਸ ਪਾਏ ਜਾਣ ਦੀ ਪੁਸ਼ਟੀ ਹੋਈ ਹੈ। 60 ਸਾਲਾਂ ਦੇ ਇਸ ਵਿਅਕਤੀ ਵੱਲੋਂ ਕੱਲ੍ਹ ਕਰਵਾਏ ਟੈਸਟ ਦੇ ਅੱਜ ਮਿਲੇ ਨਤੀਜੇ ਵਿੱਚ ਕੋਰੋਨਾ ਪੋਜ਼ਿਟਿਵ ਹੋਣ ਦੀ ਪੁਸ਼ਟੀ ਹੋਈ ਹੈ। ਇਹ ਵਿਅਕਤੀ ਅੰਦਰੂਨੀ ਪੂਰਬੀ ਸਿਡਨੀ ਦੇ ਕਈ ਇਲਾਕਿਆਂ ਵਿੱਚ ਗਿਆ ਸੀ ਅਤੇ ਇਸ ਨੇ ਬੌਂਡਾਈ ਜੰਕਸ਼ਨ ਦੇ ਇੱਕ ਸਿਨੇਮਾ ਘਰ ਵਿੱਚ ਐਤਵਾਰ ਵਾਲੇ ਦਿਨ ਦੁਪਹਿਰ 1:45 ਵਜੇ ਹਿਟਮੈਨਸ ਵਾਈਫਸ ਬਾਡੀਗਾਰਡ ਨਾਮੀ ਫਿਲਮ ਵੀ ਦੇਖੀ ਸੀ। ਹਰ ਉਸ ਵਿਅਕਤੀ ਨੂੰ 14 ਦਿਨਾਂ ਦੀ ਇਕੱਲਤਾ ਧਾਰਨ ਲਈ ਕਿਹਾ ਜਾ ਰਿਹਾ ਹੈ ਜਿਸ ਨੇ ਇਹ ਫਿਲਮ ਉਸ ਸ਼ੋਅ ਦੌਰਾਨ ਦੇਖੀ ਹੋਏ। ਬੇਸ਼ੱਕ ਉਹਨਾਂ ਦੇ ਟੈਸਟਾਂ ਦੇ ਨਤੀਜੇ ਨਕਾਰਾਤਮਕ ਹੀ ਕਿਉਂ ਨਾ ਆ ਰਹੇ ਹੋਣ। ਨਿਊ ਸਾਊਥ ਵੇਲਜ਼ ਦੀ ਵੈਬਸਾਈਟ ਉੱਤੇ ਕਈ ਥਾਵਾਂ ਨੂੰ ਸ਼ੱਕ ਦੇ ਘੇਰੇ ਵਿੱਚ ਰੱਖਿਆ ਗਿਆ ਹੈ ਜਿਨ੍ਹਾਂ ਵਿੱਚ ਵਾਕਲਿਊਜ਼ ਨੌਰਥ ਰਾਈਡ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਨਿਊ ਸਾਊਥ ਵੇਲਜ਼ ਦੇ ਸਿਹਤ ਅਧਿਕਾਰੀ ਉਸ ਮਾਮਲੇ ਦੀ ਜਾਂਚ ਵੀ ਕਰ ਰਹੇ ਹਨ ਜਿਸ ਵਿੱਚ ਵਿਦੇਸ਼ਾਂ ਤੋਂ ਪਰਤੇ ਕਈ ਵਿਅਕਤੀਆਂ ਵਿੱਚ ਕੁਆਰੰਟੀਨ ਦੇ ਸਮੇਂ ਦੌਰਾਨ ਕੋਰੋਨਾ ਵਾਇਰਸ ਪਾਇਆ ਗਿਆ ਹੈ। ਸਿਡਨੀ ਦੇ ਰੈਡੀਸਨ ਬਲੂ ਹੋਟਲ ਵਿੱਚ ਠਹਿਰੇ ਇੱਕ ਜੋੜੇ ਤੋਂ ਇੱਕ ਹੋਰ ਵਿਅਕਤੀ ਵਿੱਚ ਕੋਰੋਨਾ ਵਾਇਰਸ ਕਿਸ ਤਰ੍ਹਾਂ ਨਾਲ ਪਹੁੰਚਿਆ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ। ਇਹ ਤਿੰਨੋਂ ਵਿਅਕਤੀ ਦੋਹਾ ਤੋਂ ਆਈ ਉਡਾਣ ਵਿੱਚ 1 ਜੂਨ ਨੂੰ ਇੱਥੇ ਆਏ ਸਨ ਅਤੇ ਨਾਲ ਲੱਗਦੇ ਕਮਰਿਆਂ ਵਿੱਚ ਰਹਿ ਰਹੇ ਸਨ। ਜਾਂਚ ਵਿੱਚ ਪਤਾ ਚੱਲਿਆ ਹੈ ਕਿ ਇਹਨਾਂ ਤਿੰਨਾਂ ਵਿਅਕਤੀਆਂ ਨੂੰ ਇੱਕੋ ਜਿਹੀ ਕਿਸਮ ਦੀ ਲਾਗ ਲੱਗੀ ਹੋਈ ਹੈ। ਪ੍ਰੀਮੀਅਰ ਗਲੇਡਿਸ ਬਰਜਿਕਲੀਅਨ ਨੇ ਕਿਹਾ ਹੈ ਕਿ ਜਾਂਚ ਕਈ ਪੱਖਾਂ ਤੋਂ ਕੀਤੀ ਜਾ ਰਹੀ ਹੈ।
It could have been transmitted on the plane, it could have been transmitted in transport, it could have been transmitted at the hotel. As you know, New South Wales has a very open and transparent policy of making sure we give out all the possibilities because every example we go through is a learning for us and for the community.
ਸ਼ੁੱਕਰਵਾਰ ਸਵੇਰ ਤੋਂ ਦਿੱਤੀਆਂ ਜਾਣ ਵਾਲੀਆਂ ਨਰਮੀਆਂ ਤਹਿਤ ਮੈਲਬਰਨ ਨਿਵਾਸੀਆਂ ਨੂੰ ਘਰਾਂ ਤੋਂ ਬਾਹਰ ਮਾਸਕ ਪਾਉਣੇ ਲਾਜ਼ਮੀ ਨਹੀਂ ਹੋਣਗੇ। ਗ੍ਰੇਟਰ ਮੈਲਬਰਨ ਦੇ ਨਿਵਾਸੀਆਂ ਲਈ ਬਾਹਰ ਜਾਣ ਸਮੇਂ 25 ਕਿਲੋਮੀਟਰ ਵਾਲੀ ਲਾਈ ਹੋਈ ਬੰਦਿਸ਼ ਵੀ ਖਤਮ ਕੀਤੀ ਜਾਵੇਗੀ। ਘਰਾਂ ਦੇ ਅੰਦਰ 2 ਮਹਿਮਾਨਾਂ ਦੇ ਸਮੇਤ ਡਿਪੈਂਡੈਂਟਸ ਦੇ ਆਉਣ ਦੀ ਇਜਾਜ਼ਤ ਹੋਵੇਗੀ। ਬਾਹਰੀ ਇਕੱਠਾਂ ਨੂੰ 20 ਤੱਕ ਵਧਾਇਆ ਜਾਵੇਗਾ। ਜਿਮ, ਅੰਦਰੂਨੀ ਮਨੋਰੰਜਨ ਕੇਂਦਰ ਅਤੇ ਇਲੈਕਟ੍ਰੋਨਿਕ ਖੇਡਾਂ ਵਾਲੀਆਂ ਥਾਵਾਂ ਵੀ ਮੁੜ ਤੋਂ ਖੁੱਲ੍ਹ ਸਕਣਗੀਆਂ। ਐਕਟਿੰਗ ਪ੍ਰੀਮੀਅਰ ਜੇਮਸ ਮੈਲਿਨੋ ਨੇ ਕਿਹਾ ਹੈ ਕਿ ਲੋਕਾਂ ਨੂੰ ਮਾਸਕ ਆਪਣੇ ਨਾਲ ਹੀ ਰੱਖਣੇ ਹੋਣਗੇ ਤਾਂ ਕਿ ਲੋੜ ਪੈਣ 'ਤੇ ਉਹਨਾਂ ਦਾ ਇਸਤੇਮਾਲ ਕੀਤਾ ਜਾ ਸਕੇ।
Masks will no longer be required in outdoors. However, they're still recommended where you cannot maintain at least 1.5 meter distance from others. Everyone must continue to wear them indoors, whether that's shopping or on a train or at your workplace.
ਕੰਮ ਵਾਲੀਆਂ ਥਾਵਾਂ 'ਤੇ ਵੀ ਕਰਮਚਾਰੀਆਂ ਦੀ 25% ਦੀ ਹੱਦ ਨਿਯਤ ਕੀਤੀ ਗਈ ਹੈ ਅਤੇ ਵੱਧ ਤੋਂ ਵੱਧ ਗਿਣਤੀ 20 ਤੱਕ ਮਿੱਥੀ ਗਈ ਹੈ। ਇਹ ਐਲਾਨ ਉਸ ਸਮੇਂ ਕੀਤੇ ਗਏ ਹਨ ਜਦੋਂ ਵਿਕਟੋਰੀਆ ਵਿੱਚ ਪਿਛਲੇ 24 ਘੰਟਿਆਂ ਦੌਰਾਨ ਲਾਗ ਦੇ 3 ਨਵੇਂ ਕੇਸ ਦਰਜ ਕੀਤੇ ਗਏ ਹਨ। ਇੱਕ ਹਫ਼ਤੇ ਬਾਅਦ ਬੰਦਸ਼ਾਂ ਉੱਤੇ ਮੁੜ ਤੋਂ ਵਿਚਾਰ ਕੀਤੀ ਜਾਵੇਗੀ। ਮੁੱਖ ਸਿਹਤ ਅਧਿਕਾਰੀ ਪ੍ਰੋਫੈਸਰ ਬ੍ਰੈਟ ਸਟਨ ਨੇ ਕਿਹਾ ਹੈ ਕਿ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹੋਣਗੀਆਂ ਕਿਉਂਕਿ ਹੋ ਸਕਦਾ ਹੈ ਕਿ ਅਜੇ ਵੀ ਕਈ ਕੇਸ ਪਛਾਣ ਕੀਤੇ ਤੋਂ ਬਗੈਰ ਭਾਈਚਾਰੇ ਵਿੱਚ ਚੱਲ ਰਹੇ ਹੋਣ।
We may yet still have cases in Metro Melbourne and potentially elsewhere who are infectious, who don't know that they're cases and who move about. And so these restrictions are a reflection of being able to manage that risk of transmission.
Melbourne ਦੀ ਇੱਕ ਮਸ਼ਹੂਰ ਮਾਰਕੀਟ ਨੂੰ ਤੁਰੰਤ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਲਾਗ ਨਾਲ ਪੀੜਤ ਇੱਕ ਵਿਅਕਤੀ ਨੇ ਸ਼ਨੀਵਾਰ ਨੂੰ ਇਸ ਦਾ ਦੌਰਾ ਕੀਤਾ ਸੀ ਜਦੋਂ ਇਸ ਮਾਰਕੀਟ ਵਿੱਚ ਹਜ਼ਾਰਾਂ ਵਿਅਕਤੀ ਆਏ ਹੋਏ ਸਨ। ਆਸਟ੍ਰੇਲੀਆ ਦੇ ਵਪਾਰ ਮੰਤਰੀ ਡੈਨ ਤਿਹਾਨ ਨੇ ਕਿਹਾ ਹੈ ਕਿ ਯੂਨਾਈਟਿਡ ਕਿੰਗਡਮ ਨਾਲ ਹਾਲ ਵਿੱਚ ਹੀ ਕੀਤੇ ਇੱਕ ਵਪਾਰਕ ਸਮਝੌਤੇ ਨਾਲ ਹਜ਼ਾਰਾਂ ਨਵੀਆਂ ਨੌਕਰੀਆਂ ਪੈਦਾ ਹੋ ਸਕਣਗੀਆਂ। ਇਸ ਨਵੀਂ ਵਪਾਰਕ ਸੰਧੀ ਨੂੰ ਲਾਗੂ ਕਰਨ ਤੋਂ ਪਹਿਲਾਂ ਇਸ ਵਿੱਚ ਦੋਹਾਂ ਦੇਸ਼ਾਂ ਦੇ ਮਾਹਰਾਂ ਵੱਲੋਂ ਕਈ ਸੁਧਾਰ ਵੀ ਕੀਤੇ ਜਾਣਗੇ। ਸ਼੍ਰੀ ਤਿਹਾਨ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਤੋਂ ਬਾਅਦ ਇਹ ਕਿਸੇ ਹੋਰ ਦੇਸ਼ ਨਾਲ ਕੀਤੀ ਗਈ ਇਸ ਪੱਧਰ ਦੀ ਦੂਜੀ ਵੱਡੀ ਵਪਾਰਕ ਸੰਧੀ ਹੈ।
It's ambitious, it's liberalising, it's comprehensive. And not only that, it covers goods, it covers services, it covers investment and government procurement.
Members on both sides.
And for Australia, especially Australian agriculture, there are outcomes across the board. When it comes to rice, when it comes to sugar, when it comes to dairy, when it comes to lamb, when it comes to beef. And this agreement has been widely welcomed.
ਉਸ ਤਮਿਲ ਪਰਿਵਾਰ ਨੂੰ ਜਿਸ ਨੂੰ ਕ੍ਰਿਸਮਿਸ ਆਈਲੈਂਡ ਦੇ ਡਿਟੈਂਸ਼ਨ ਸੈਂਟਰ ਵਿੱਚ ਰੱਖਿਆ ਹੋਇਆ ਸੀ ਉਹਨਾਂ ਨੂੰ ਹੁਣ ਪਰਥ ਵਿੱਚ ਇਕੱਠਾ ਕਰ ਦਿੱਤਾ ਗਿਆ ਹੈ ਪਰ ਉਹਨਾਂ ਦੇ ਆਸਟ੍ਰੇਲੀਆ ਵਿਚਲੇ ਭਵਿੱਖ ਬਾਰੇ ਅਜੇ ਵੀ ਕੁਝ ਸਾਫ਼ ਤੌਰ 'ਤੇ ਨਹੀਂ ਕਿਹਾ ਜਾ ਸਕਦਾ। ਇਸ ਪਰਿਵਾਰ ਦੀ ਇੱਕ ਛੋਟੀ ਬੱਚੀ ਦਾ ਪਰਥ ਦੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਅਧਿਕਾਰੀਆਂ ਨੇ ਕਿਹਾ ਹੈ ਕਿ ਹਾਲ ਦੀ ਘੜੀ ਇਹ ਪਰਿਵਾਰ ਪਰਥ ਦੇ ਡਿਟੈਂਸ਼ਨ ਸੈਂਟਰ ਵਿੱਚ ਰਹਿ ਸਕਦਾ ਹੈ। ਬੇਸ਼ੱਕ ਪ੍ਰਵਾਸ ਮੰਤਰੀ ਨੇ ਕਿਹਾ ਹੈ ਕਿ ਉਹਨਾਂ ਦੇ ਅਧਿਕਾਰਾਂ ਨੂੰ ਵਰਤਦੇ ਹੋਏ ਇਹ ਪਰਿਵਾਰ ਕੁਈਨਜ਼ਲੈਂਡ ਵਿੱਚ ਜਾ ਕੇ ਵੱਸ ਸਕਦਾ ਹੈ ਪਰ ਅਜੇ ਵੀ ਇਹ ਸਾਫ਼ ਨਹੀਂ ਹੋ ਸਕਿਆ ਹੈ ਕਿ ਇਹ ਪਰਿਵਾਰ ਮੁੜ ਤੋਂ ਬਿਲੋਇਲਾ ਸ਼ਹਿਰ ਵਿੱਚ ਜਾ ਪਾਏਗਾ ਜਾਂ ਨਹੀਂ। ਲੇਬਰ ਦੇ ਡਿਪਟੀ ਲੀਡਰ ਰਿਚਰਡ ਮਾਰਲਿਸ ਨੇ ਕਿਹਾ ਹੈ ਕਿ ਮੰਤਰੀ ਸਾਹਿਬ ਨੂੰ ਨਰਮੀ ਵਾਲਾ ਵਤੀਰਾ ਅਪਣਾਉਣਾ ਚਾਹੀਦਾ ਹੈ।
And it's a very particular set of circumstances in relation to this family. I mean, the system is in place and it works well. But part of the system is to give the minister an ability to use his or her discretion.
ਤੇ ਦੋਸਤੋ ਮੁੱਖ ਖਬਰਾਂ ਤੋਂ ਬਾਅਦ ਹੁਣ ਚੱਲਦੇ ਹਾਂ ਜੀ ਖੇਡਾਂ ਦੀ ਦੁਨੀਆ ਵੱਲ। ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਕਿਹਾ ਹੈ ਕਿ ਉਸ ਦੀ ਟੀਮ ਟੋਕੀਓ ਓਲੰਪਿਕ ਵਿੱਚ ਤਗਮਾ ਜਿੱਤਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ ਅਤੇ ਉਹਨਾਂ ਨੇ ਇਹ ਪ੍ਰਾਪਤੀ ਦੇਸ਼ ਦੇ ਕੋਰੋਨਾ ਯੋਧਿਆਂ ਨੂੰ ਸਮਰਪਿਤ ਕਰਨ ਦਾ ਐਲਾਨ ਕੀਤਾ ਹੈ। ਉਹਨਾਂ ਕਿਹਾ ਹੈ ਕਿ ਅਸੀਂ ਟੋਕੀਓ ਓਲੰਪਿਕ ਲਈ ਸਖ਼ਤ ਮਿਹਨਤ ਕਰ ਰਹੇ ਹਾਂ ਅਤੇ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਤਗਮਾ ਜਿੱਤਣ ਦਾ ਵਾਅਦਾ ਕਰਦੇ ਹਾਂ। ਉਹਨਾਂ ਇਹ ਵੀ ਕਿਹਾ ਕਿ ਜੇ ਅਸੀਂ ਤਗਮਾ ਜਿੱਤਦੇ ਹਾਂ ਤਾਂ ਅਸੀਂ ਇਸ ਨੂੰ ਆਪਣੇ ਦੇਸ਼ ਦੇ ਅਸਲ ਨਾਇਕਾਂ ਡਾਕਟਰਾਂ ਅਤੇ ਪਹਿਲੀ ਕਤਾਰ ਦੇ ਵਰਕਰਾਂ ਨੂੰ ਸਮਰਪਿਤ ਕਰਨਾ ਚਾਹਾਂਗੇ ਜਿਨ੍ਹਾਂ ਨੇ ਇਸ ਮੁਸ਼ਕਲ ਦੀ ਘੜੀ ਵਿੱਚ ਸਾਡੇ ਦੇਸ਼ ਦੇ ਲੱਖਾਂ ਲੋਕਾਂ ਦੀ ਜਾਨ ਬਚਾਈ ਹੈ। ਅਤੇ ਹੁਣ ਸਮਾਂ ਹੋ ਰਿਹਾ ਜੀ ਮੁਦਰਾ ਸਫੀਤੀ ਦੀਆਂ ਦਰਾਂ ਜਾਣਨ ਦਾ। ਇੱਕ ਆਸਟ੍ਰੇਲੀਅਨ ਡਾਲਰ ਯੂ ਐੱਸ ਦੇ 76.93 ਸੈਂਟ ਦੇ ਬਰਾਬਰ, ਭਾਰਤ ਦੇ 56.40 ਅਤੇ ਪਾਕਿਸਤਾਨ ਦੇ 120.99 ਰੁਪਿਆਂ ਦੇ ਬਰਾਬਰ ਦਰਜ ਕੀਤਾ ਗਿਆ ਸੀ। ਅਤੇ ਹੁਣ ਪੇਸ਼ ਹੈ ਜੀ ਕੱਲ੍ਹ ਦੇ ਮੌਸਮ ਦਾ ਹਾਲ। ਕੱਲ੍ਹ ਵੀਰਵਾਰ ਵਾਸਤੇ ਮੌਸਮ ਮਾਹਰਾਂ ਦਾ ਅਨੁਮਾਨ ਹੈ ਕਿ ਪਰਥ ਵਿੱਚ ਜ਼ਿਆਦਾ ਸਮਾਂ ਧੁੱਪ ਚੜੀ ਰਹੇਗੀ, ਤਾਪਮਾਨ ਵੱਧ ਤੋਂ ਵੱਧ 19 ਡਿਗਰੀ, ਐਡੀਲੇਡ ਦੇ ਵਿੱਚ ਮੀਂਹ ਵਧੇਗਾ, ਤਾਪਮਾਨ 16 ਡਿਗਰੀ, ਮੈਲਬਨ ਦੇ ਵਿੱਚ ਇੱਕਾ ਦੁੱਕਾ ਮੀਂਹ 15 ਡਿਗਰੀ, ਹੋਬਾਰਟ ਦੇ ਵਿੱਚ ਮੀਂਹ ਪਵੇਗਾ 14 ਡਿਗਰੀ, ਕੈਨਬਰਾ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ 11 ਡਿਗਰੀ, ਵੁਲੋਂਗੋਂਗ ਦੇ ਵਿੱਚ ਧੁੱਪ ਚੜੀ ਰਹੇਗੀ 19 ਡਿਗਰੀ, ਸਿਡਨੀ ਵਿੱਚ ਵੀ ਧੁੱਪ ਹੀ ਚੜੀ ਰਹੇਗੀ 18 ਡਿਗਰੀ, ਨਿਊਕਾਸਲ ਦੇ ਵਿੱਚ ਵੀ ਅਜਿਹਾ ਮੌਸਮ ਅਤੇ ਤਾਪਮਾਨ 19 ਡਿਗਰੀ, ਬ੍ਰਿਸਬੇਨ ਦੇ ਵਿੱਚ ਇੱਕਾ ਦੁੱਕਾ ਮੀਂਹ ਪੈ ਸਕਦਾ ਹੈ 24 ਡਿਗਰੀ, ਕੇਨਜ਼ ਦੇ ਵਿੱਚ ਜ਼ਿਆਦਾ ਸਮਾਂ ਧੁੱਪ ਚੜੀ ਰਹੇਗੀ 29 ਡਿਗਰੀ, ਡਾਰਵਨ ਦੇ ਵਿੱਚ ਵੀ ਧੁੱਪ ਹੀ ਚੜੀ ਰਹੇਗੀ, ਵੱਧ ਤੋਂ ਵੱਧ ਤਾਪਮਾਨ 31 ਡਿਗਰੀ। ਦੋਸਤੋ ਇਹ ਸਨ ਅੱਜ ਦੀਆਂ ਖਬਰਾਂ।